ਨਾਮ ਵਾਹਿਗੁਰੂ ਸਤ 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 ਨਾਮ ਵਾਹਿਗੁਰੂ
ਸਤ
ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਏ ਮਨ ਮੇਰਿਆ ਆਵਾ ਗੌਣ ਸੰਸਾਰ ਹੈ ਅੰਤ ਸੱਚ ਨ ਬੇੜਾ ਰਾਮ ਆਪੇ ਸੱਚਾ ਬਖਸ ਲਾਏ ਫਿਰ ਹੋਏ ਨਾ ਫੇਰਾ ਰਾਮ ਏ ਮਨ ਮੇਰਿਆ ਆਵਾ ਗੌਣ ਸੰਸਾਰ ਹੈ ਅੰਤ ਸੱਚ ਨ ਬੇੜਾ ਰਾਮ ਆਪੇ ਸੱਚਾ ਬਖਸ ਲਾਏ ਫਿਰ ਹੋਏ ਨਾ ਫੇਰਾ ਰਾਮ ਫਿਰ ਹੋਏ ਨਾ ਫੇਰਾ ਅੰਤ ਸੱਚ ਨ ਬੇੜਾ ਗੁਰਮੁਖ ਮਿਲੈ ਵਡਿਆਈ ਸੱਚੈ ਰੰਗ ਰਾਤੇ ਸਹਿਜੇ ਮਾਤੇ ਸਹਿਜੇ ਰਹੇ ਸਮਾਈ ਸੱਚਾ ਮਨ ਪਾਇਆ ਸੱਚ ਵਸਾਇਆ ਸ਼ਬਦ ਰਤੇ ਅੰਤ ਨ ਬੇਰਾ ਨਾਨਕ ਨਾਮ ਰਤੇ ਸੇ ਸੱਚ ਸਮਾਣੇ ਬਹੁਰ ਨਾ ਭਵਜਲ ਫੇਰਾ ਸੱਚਾ ਮਨ ਪਾਇਆ ਸੱਚ ਵਸਾਇਆ ਸ਼ਬਦ ਰਤੇ ਅੰਤ ਨ ਬੇਰਾ ਨਾਨਕ ਨਾਮ ਰਤੇ ਸੇ ਸੱਚ ਸਮਾਣੇ ਬਹੁਰ ਨਾ ਭਵਜਲ ਫੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਸਵਰੂਪ ਗੁਰੂ ਖਾਲਸਾ ਸਤਸੰਗਤ ਜੀ ਆਪ ਸਮੂਹ ਸੰਗਤਾਂ ਧੰਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਵਿੱਤਰ ਹੁਕਮਨਾਮੇ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦਾ ਨਿੱਘ ਮਾਣਦੇ ਹੋ ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੁੰਦਰ ਸਿੰਘਾਸਨ 'ਤੇ ਸੁਭਾਇਮਾਨ ਹੋ ਕਰਕੇ ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਰਾਗ ਵਡਹੰਸ ਵਿੱਚ ਤੀਜੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 571 'ਤੇ ਸੁਭਾਇਮਾਨ ਹੈ। ਅੱਜ ਦੇ ਪਾਵਨ ਪਵਿੱਤਰ ਹੁਕਮ ਦੇ ਚਾਰ ਬੰਦ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਪਹਿਲੇ ਬੰਦ ਵਿੱਚ ਇਸ ਸੰਸਾਰ ਦੀ ਰਚਨਾ ਦਾ ਜ਼ਿਕਰ ਕੀਤਾ ਹੈ ਕਿ ਇਹ ਸਦੀਵ ਕਾਲ ਸਥਿਰ ਨਹੀਂ, ਇਹ ਸੰਸਾਰ ਆਉਣ ਜਾਣ ਵਾਲਾ ਹੈ, ਕੋਈ ਆ ਜਾਂਦਾ ਹੈ, ਕੋਈ ਚਲੇ ਜਾਂਦਾ ਹੈ। ਜਿਵੇਂ ਪੁਰਾਤਨ ਸਮੇਂ ਖੂਹ ਦੇ ਉੱਤੇ ਟਿੰਡਾਂ ਦੀ ਮਾਲ ਚੱਲਿਆ ਕਰਦੀ, ਇੱਕ ਪਾਸਿਓਂ ਪਾਣੀ ਲੈ ਕੇ ਟਿੰਡਾਂ ਆਉਂਦੀਆਂ ਨੇ, ਦੂਜੇ ਪਾਸੇ ਖਾਲੀ ਹੋ ਹੋ ਕੇ ਤੁਰੀਆਂ ਜਾਂਦੀਆਂ। ਐਸੀ ਹੀ ਹਾਲਤ ਸੰਸਾਰ ਦੀ ਹੈ। ਇੱਕ ਪਾਸੇ ਜੀਵ ਸਵਾਸਾਂ ਰੂਪ ਪਾਣੀ ਲੈ ਕੇ ਮਾਤ ਲੋਕ ਵਿੱਚ ਆ ਰਹੇ ਨੇ, ਇੱਕ ਪਾਸੇ ਸਵਾਸਾਂ ਰੂਪੀ ਪਾਣੀ ਨੂੰ ਸੰਸਾਰ ਵਿੱਚ ਛੱਡ ਕੇ ਸੰਸਾਰ ਤੋਂ ਖਾਲੀ ਹੋ ਹੋ ਕੇ ਤੁਰੇ ਜਾਂਦੇ ਨੇ। ਔਰ ਸਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ ਕਿ ਜੀਵ ਆਉਂਦਾ ਅਤੇ ਜਾਂਦਾ ਹੈ, ਇਹ ਪਰਮਾਤਮਾ ਦੀ ਖੇਡ ਹੈ, ਉਹਦੀ ਰਚਨਾ ਹੈ। ਪਰ ਉਸ ਨਾਲ ਜੁੜਿਆਂ ਹੀ ਅਖੀਰ ਨੂੰ ਆਵਾਗਾਉਣ ਦਾ ਨਿਬੇੜਾ ਹੁੰਦਾ ਹੈ। ਆਵਾਗਾਉਣ ਤੋਂ ਜੀਵ ਤਾਂ ਹੀ ਬਚ ਸਕਦਾ ਹੈ ਜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਜਾਵੇ। ਔਰ ਦੂਜੇ ਬੰਦ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ ਕਿ ਮਾਇਆ ਦਾ ਮੋਹ ਮਨੁੱਖ ਨੂੰ ਪਾਗਲ ਬਣਾ ਦਿੰਦਾ ਹੈ, ਕਿਉਂਕਿ ਮਾਇਆ ਦਾ ਮੋਹ ਹੈ ਵੀ ਪਾਗਲ, ਅਤੇ ਜਿਹੜਾ ਮਨੁੱਖ ਇਸ ਦੇ ਨਾਲ ਮੋਹ ਕਰਦਾ ਉਹਨੂੰ ਵੀ ਇਹ ਪਾਗਲ ਕਰ ਦਿੰਦਾ ਹੈ। ਔਰ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਵੀ ਜੀਵ ਮਾਇਆ ਦੇ ਮੋਹ ਤੋਂ ਨਹੀਂ ਬਚ ਸਕਦਾ। ਔਰ ਤੀਜੇ ਬੰਦ ਵਿੱਚ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਸੰਸਾਰ ਦੀ ਹਾਲਤ ਦਰਸਾਈ ਹੈ ਕਿ ਸੰਸਾਰ ਈਰਖਾ ਦੁਬਦਾ ਦਵੈਤ ਦੀ ਅੱਗ ਵਿੱਚ ਸੜ ਰਿਹਾ ਹੈ, ਅਤੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈਣਾ ਚਾਹੀਦਾ ਹੈ। ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਚਾਹੀਦੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਾਨੂੰ ਇਸ ਸੜਦੇ ਬਲਦੇ ਸੰਸਾਰ ਤੋਂ ਬਚਾਉਣਾ ਕਰੋ। ਅਤੇ ਚੌਥੇ ਬੰਦ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ कि अकाल पुरख वाहेगुरू परमेशर जेहो जी किसे नू अकल देंदा है, बुद्ध देंदा है, ओ ओही संसार विच प्रगट हुंदी है, उसे मुताबक ही ओ वरतदा है। मनुख दी अपनी कोई सियाणप नहीं, मनुख अपनी अकल करके सियाणा भी नहीं बन सकता। सतगुरु जी ने गुरबाणी विच दर्शाया, ना को मूर्ख ना को सियाणा, वरते सब किश तेरा भाणा। गुरमुखो, ना कोई मूर्ख है ना कोई सियाणा है, ये तो सब कुछ जो कुछ हो रहा उस मालक दे हुक्म विच है। किते सियाणियां नू मूर्ख बना दिंदा है, किते वो प्रभु कृपा करके मूर्खां नू सियाणे बना दिंदा है। सो ये सतगुरु जी ने अज दे पावन पवित्र हुक्मनामे दे चार बंदा अंदर सानू उपदेश बख्शिश कीता है। आओ मन बिरतियां नू एकागर करके सरवण करना करिए जी।
सतनाम वाहिगुरु साहिब जी, वडहंस महला तीजा, ए मन मेरेया आवा गौण संसार है, अंत सच नबेड़ा रामा।
राग वडहंस विच सतगुरु गुरु अमरदास सच्चे पातशाह जी दा ये पावन पवित्र हुक्म है। राग वडहंस संपूर्ण राग भी मन्या है और संस्कृत दे ग्रंथकारां ने इस नूं रागनी भी मन्या है। इस राग दे गायन करन दा समा दोपहर दा ते रात नूं दूजे पहर दा है। सतगुरु पातशाह जी मन नूं संबोधन करके कहिंदे ने, ए मन मेरिया आवा गाउण संसार है, हे मेरे मना ए संसार आवागौण है, आउण ते जाण वाला है, जम्मण ते मरण वाला है। जिवें हजूर ने जिक्र कीता, आवण जाण एक खेल बनाया, आग्याकारी कीनी माया। आउणा जाणा ये उस परमात्मा दी एक खेड है। सत्संगा जी किसे जीव नूं घल दिंदा है, किसे नूं सद लैंदा है। भाई साहब भाई गुरदास जी ने भी जिक्र कीता, गुरमुख सदे जान आवण घल्लिया। जदों अकाल पुरख वाहिगुरू परमेशर संसार विच भेजदा है, फिर ये जीव जंतु मात लोक विच आउंदे ने। पर जदों उस दा सद्दा आ जांदा, सद्दड़े आए तिन्ना जानियां, उस अकाल पुरख दा हुक्म हुंदा है, सद्दा आउंदा है ते जीव नूं जाणा पैंदा है। सतगुरु जी ने जिक्र कीता है, हजूर कहिंदे 15 थित्ती तै सत वार, महा रुत्ती आवहि वार वार, दिन सरैण तेवें संसार, आवा गौण किया करतार, निहचल साच रहया कल तार। ओ परमात्मा अचल है, ओ सदीव काल रहण वाला है। बाकी सतगुरु जी कहिंदे संसार आवा गौण है, जिवें 15 थित्तां 7 वार, 12 महीने, इस तरह ਛੇ ਰੁੱਤਾਂ ਇਹ ਵਾਰ ਵਾਰ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਸਤਿਗੁਰੂ ਜੀ ਕਹਿੰਦੇ ਤੇਵੇਂ ਹੀ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਦੀ ਰਚਨਾ ਕੀਤੀ ਹੈ ਆਵਾਗਾਉਣ ਵਾਲੀ, ਪਰ ਉਹ ਆਪ ਸਦੀਵ ਕਾਲ ਰਹਿਣ ਵਾਲਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਹੇ ਮੇਰੇ ਮਨਾ, ਇਹ ਸੰਸਾਰ ਆਉਣ ਜਾਣ ਵਾਲਾ ਹੈ।
ਅੰਤ ਸੱਚ ਨਿਬੇੜਾ ਰਾਮ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅੰਤ ਅਖੀਰ ਨੂੰ ਉਸ ਸੱਚੇ ਦੇ ਦਰਬਾਰ ਵਿੱਚ ਜੀਵ ਦਾ ਨਿਬੇੜਾ ਹੁੰਦਾ ਹੈ। ਸਤ ਸੰਗਤ, ਜਦੋਂ ਇਹ ਜੀਵ ਉਹ ਸੱਚੇ ਦੀ ਦਰਗਾਹ ਵਿੱਚ ਜਾਂਦਾ ਹੈ ਤੇ ਬਾਪੂ ਫਿਰ ਪੁੱਛਦਾ ਹੈ ਕਿਆ ਤੈਂ ਖੱਟਿਆ ਕਹਾਂ ਗਵਾਇਆ, ਤੈਨੂੰ ਮਾਤ ਲੋਕ ਵਿੱਚ ਭੇਜਿਆ ਸੀ ਕੀ ਕਮਾ ਕੇ ਲਿਆਇਆ ਹੈ, ਕੀ ਗਵਾ ਕੇ ਆਇਆ ਹੈ। ਉਹ ਇਸ ਜੀਵ ਦੇ ਪਾਸੋਂ ਪੁੱਛਦਾ ਹੈ ਜਿਸ ਨੂੰ ਸਤਿਗੁਰਾਂ ਨੇ ਗੁਰਬਾਣੀ ਵਿੱਚ ਇਉਂ ਵੀ ਵਰਣਨ ਕੀਤਾ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਉਹ ਰੱਬ ਜੀਵ ਦੇ ਪਾਸੋਂ ਫਿਰ ਲੇਖਾ ਪੁੱਛਦਾ ਹੈ, ਅੰਤ ਨੂੰ ਅਖੀਰ ਨੂੰ ਉਸ ਸੱਚੇ ਦੇ ਦਰਬਾਰ ਵਿੱਚ ਨਿਬੇੜਾ ਹੁੰਦਾ ਹੈ ਅਥਵਾ ਆਵਾਗਾਉਣ ਦੇ ਚੱਕਰ ਤੋਂ ਬਚਣ ਵਾਸਤੇ ਜਿਹੜਾ ਜੀਵ ਸੱਚੇ ਪ੍ਰਭੂ ਨਾਲ ਜੁੜ ਜਾਂਦਾ ਹੈ। ਸਤ ਸੰਗਤ ਜੀ, ਫਿਰ ਉਹਦਾ ਆਵਾਗਾਉਣ ਤੋਂ ਨਿਬੇੜਾ ਹੋ ਜਾਂਦਾ ਹੈ, ਉਹਦਾ ਆਉਣਾ ਜਾਣਾ ਖਤਮ ਹੋ ਜਾਂਦਾ ਹੈ। ਆਵਣ ਜਾਣ ਰਹਿਓ ਤਪਤ ਕੜਾਹਾ ਬੁੱਝ ਗਿਆ ਗੁਰਸੀਤਲ ਨਾਮ ਦੀਓ। ਉਹਨਾਂ ਦਾ ਆਉਣਾ ਜਾਣਾ ਖਤਮ ਹੁੰਦਾ ਜਿਹੜੇ ਸੱਚ ਨਾਲ ਜੁੜ ਜਾਂਦੇ ਨੇ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਜਿਹੜੇ ਗੁਰੂ ਨਾਲ ਮਿਲ ਜਾਂਦੇ ਨੇ, ਗੁਰੂ ਦੇ ਮਾਰਗ ਦੇ ਚੱਲਦੇ ਨੇ, ਸਤ ਸੰਗਤ ਜੀ, ਉਹ ਆਵਾਗਾਉਣ ਤੋਂ ਰਹਿਤ ਹੋ ਜਾਂਦੇ ਨੇ। ਫਿਰ ਉਹਨਾਂ ਨੂੰ ਵਾਰ ਵਾਰ ਸੰਸਾਰ ਵਿੱਚ ਚੱਕਰ ਨਹੀਂ ਮਾਰਨੇ ਪੈਂਦੇ।
ਆਪੇ ਸੱਚਾ ਬਖਸ ਲਾਏ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਸੱਚਾ ਵਾਹਿਗੁਰੂ ਪਰਮੇਸ਼ਰ ਆਪ ਹੀ ਜੀਵ ਦੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ ਲਵੇ, ਤਾਂ ਹੀ ਇਹਦਾ ਆਵਾਗਾਉਣ ਦਾ ਨਿਬੇੜਾ ਹੁੰਦਾ ਹੈ। ਜਿਵੇਂ ਹਜ਼ੂਰ ਨੇ ਜ਼ਿਕਰ ਕੀਤਾ ਨਾ, ਗੁਨਾਹਾਂ ਉਸਕੇ ਸਗਲ ਆਫੂ, ਤੇਰੇ ਜਨ ਦੇਖੈ ਦੀਦਾਰ। ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਦੇ ਵੀ ਦਰਸ਼ਨ ਕਰ ਲੈਂਦੇ ਨੇ ਨਾ, ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਵੀ ਸਾਰੇ ਗੁਨਾਹ ਮੁਆਫ ਕਰ ਦਿੰਦਾ ਹੈ। ਆਪੇ ਸੱਚਾ ਬਖਸ਼ ਲਏ, ਉਹ ਸੱਚਾ ਪ੍ਰਭੂ ਆਪ ਜਿਨ੍ਹਾਂ ਨੂੰ ਬਖਸ਼ ਲੈਂਦਾ ਹੈ।
ਫਿਰ ਹੋਏ ਨਾ ਫੇਰਾ ਰਾਮ,
ਹੇ ਭਾਈ, ਫਿਰ ਉਹਨਾਂ ਦਾ ਸੰਸਾਰ ਅੰਦਰ ਦੁਬਾਰਾ ਮੁੜ ਕੇ ਆਉਣਾ ਜਾਣਾ ਨਹੀਂ ਹੁੰਦਾ।
ਫਿਰ ਹੋਏ ਨਾ ਫੇਰਾ ਅੰਤ ਸੱਚ ਨਿਬੇੜਾ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਦੁਬਾਰਾ ਉਹਨਾਂ ਦਾ ਫੇਰਾ ਨਹੀਂ ਪੈਂਦਾ, ਵਾਰ ਵਾਰ ਆਉਂਦੇ ਜਾਂਦੇ ਨਹੀਂ। ਪਰ ਅੰਤ ਸੱਚ ਨਿਬੇੜਾ, ਅੰਤ ਅਖੀਰ ਨੂੰ ਸੱਚ ਸਰੂਪ ਵਾਹਿਗੁਰੂ ਦੇ ਨਾਲ ਜੁੜਿਆ ਹੀ ਆਵਾਗਾਉਣ ਤੋਂ ਨਿਬੇੜਾ ਹੁੰਦਾ ਹੈ।
ਗੁਰਮੁਖ ਮਿਲੇ ਵਡਿਆਈ,
ਅਤੇ ਜਿਹੜੇ ਗੁਰੂ ਨਾਲ ਮਿਲ ਜਾਂਦੇ ਨੇ, ਜਿਨ੍ਹਾਂ ਦਾ ਮੁੱਖ ਗੁਰੂ ਵੱਲੇ ਹੈ, ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਵਡਿਆਈ ਮਾਣ ਇੱਜ਼ਤ ਪ੍ਰਾਪਤ ਹੁੰਦਾ ਹੈ। ਸਤ ਸੰਗਤ ਜੀ, ਫਿਰ ਉਹਨਾਂ ਨੂੰ ਦਰਗਾਹ ਵਿੱਚ ਗਿਆ ਨੂੰ ਰੇ ਰੇ ਦਰਗੇ ਕਹੇ ਨਾ ਕਹੋ, ਆਓ ਬੈਠ ਆਦਰ ਸ਼ੁਭ ਦੇਊ। ਉਹਨਾਂ ਦੀ ਦਰਗਾਹ ਵਿੱਚ ਵੀ ਕੋਈ ਨਿਰਾਦਰੀ ਨਹੀਂ ਕਰਦਾ, ਉਹਨਾਂ ਨੂੰ ਦਰਗਾਹ ਵਿੱਚ ਵੀ ਬੜੇ ਪਿਆਰ ਸਤਿਕਾਰ ਦੇ ਨਾਲ ਬਿਠਾਇਆ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਕਿਤੇ ਉਹ ਅਚਨ ਚੇਤ ਧਰਮ ਰਾਜੇ ਦੇ ਪਾਸ ਵੀ ਚਲੇ ਜਾਣ ਨਾ ਤੇ ਧਰਮ ਰਾਜਾ ਵੀ ਉੱਠ ਕੇ ਉਹਨਾਂ ਦਾ ਅਦਬ ਸਤਿਕਾਰ ਕਰਦਾ ਹੈ। ਨਾਨਕ ਧਰਮ ਐਸੇ ਚਵ ਹੈ ਕੀਤੋ ਭਵਨ ਪੁਨੀਤ। ਧਰਮ ਰਾਜਾ ਵੀ ਹੱਥ ਜੋੜ ਕੇ ਇਸ ਤਰ੍ਹਾਂ ਬੇਨਤੀ ਕਰਦਾ ਵੀ ਤੁਸੀਂ ਬੜੀ ਕਿਰਪਾ ਕੀਤੀ ਹੈ, ਮੇਰੇ ਘਰ ਵਿੱਚ ਮੁਬਾਰਕ ਚਰਨ ਪਾਏ, ਤੁਸਾਂ ਮੇਰਾ ਘਰ ਪਵਿੱਤਰ ਕਰ ਦਿੱਤਾ ਹੈ। ਉਹਨਾਂ ਨੂੰ ਐਸੀ ਗੁਰਮੁਖਾਂ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦਾ ਮੁੱਖ ਅੱਠੇ ਪੈਰ ਗੁਰੂ ਵੱਲ ਹੁੰਦਾ ਹੈ।
ਸੱਚੇ ਰੰਗ ਰਾਤੇ ਸਹਿਜੇ ਮਾਤੇ,
ਜਿਹੜੇ ਸੱਚੇ ਵਾਹਿਗੁਰੂ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੱਤੇ ਹੋਏ ਨੇ, ਤਦਾਕਾਰ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਸੁਭਾਵਕ ਹੀ ਪਰਮਾਤਮਾ ਦੇ ਰੰਗ ਵਿੱਚ ਮਸਤ ਹੋਏ ਹਨ।
ਸਹਿਜੇ ਰਹੇ ਸਮਾਈ
ਅਤੇ ਸੁੱਤੇ ਸਿੱਧ ਹੀ ਉਹ ਪਰਮਾਤਮਾ ਦੇ ਨਾਲ ਮਿਲੇ ਰਹਿੰਦੇ ਹਨ।
ਸੱਚਾ ਮਨ ਪਾਇਆ ਸੱਚ ਵਸਾਇਆ,
ਸਤਿਗੁਰੂ ਜੀ ਕਹਿੰਦੇ ਜਦੋਂ ਮਨ ਵਿੱਚ ਉਹ ਸੱਚਾ ਵਾਹਿਗੁਰੂ ਭਾ ਗਿਆ, ਚੰਗਾ ਲੱਗਾ, ਤਾਂ ਜੀਵ ਨੇ ਉਸ ਸੱਚੇ ਨੂੰ ਆਪਣੇ ਮਨ ਵਿੱਚ ਵਸਾ ਲਿਆ ਹੈ। ਅਥਵਾ ਜਦੋਂ ਇਹ ਜੀਵ ਸੱਚ ਸਰੂਪ ਨਾਲ ਜੁੜਿਆ, ਵਾਹਿਗੁਰੂ ਨੂੰ ਭਾ ਗਿਆ ਅਤੇ ਵਾਹਿਗੁਰੂ ਨੇ ਆਪਣੇ ਵਿੱਚ ਇਸ ਨੂੰ ਅਭੇਦ ਕਰ ਲਿਆ ਹੈ। ਸਤਿਗੁਰੂ ਜੀ ਕਹਿੰਦੇ ਸੱਚਾ ਮਨ ਭਾਇਆ ਸੱਚ ਵਸਾਇਆ, ਜਦੋਂ ਸੱਚਾ ਵਾਹਿਗੁਰੂ ਅਥਵਾ ਸੱਚ ਸਰੂਪ ਪਰਮਾਤਮਾ ਮਨ ਵਿੱਚ ਭਾ ਗਿਆ ਤਾਂ ਉਸ ਸੱਚੇ ਨੇ ਇਸ ਜੀਵ ਨੂੰ ਆਪਣੇ ਸਰੂਪ ਘਰ ਵਿੱਚ ਵਸਾ ਲਿਆ।
ਸ਼ਬਦ ਰਤੇ ਅੰਤ ਨਬੇਰਾ,
ਜਿਹੜੇ ਸ਼ਬਦ ਵਿੱਚ ਰਤੇ ਹਨ। ਸਤਸੰਗਤ ਜੀ, ਸ਼ਬਦ ਦਾ ਅਭਿਆਸ ਕਰਨਾ, ਸ਼ਬਦ ਨਾਲ ਜੁੜੇ ਰਹਿਣਾ, ਸ਼ਬਦ ਦੇ ਅਰਥ ਗੁਰਬਾਣੀ ਦੁਆਰਾ ਕਈ ਪ੍ਰਕਾਰ ਦੇ ਮੰਨੇ ਨੇ। ਸ਼ਬਦ ਦਾ ਅਰਥ ਬ੍ਰਹਮ ਵੀ ਹੈ ਔਰ ਸ਼ਬਦ ਦਾ ਅਰਥ ਆਵਾਜ਼ ਵੀ ਹੈ ਅਤੇ ਸ਼ਬਦ ਦਾ ਅਰਥ ਧਰਮ ਵੀ ਹੈ। ਇਹ ਵੱਖ ਵੱਖ ਰੂਪਾਂ ਦੇ ਵਿੱਚ ਆਇਆ ਸ਼ਬਦ ਹੈ। ਇੱਥੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਗੁਰੂ ਦੇ ਸ਼ਬਦ ਦੀ ਗੱਲ ਕੀਤੀ ਹੈ, ਜਿਹੜੇ ਗੁਰੂ ਦੇ ਸ਼ਬਦ ਵਿੱਚ ਰੱਤੇ ਰਹਿੰਦੇ ਨੇ, ਅੱਠੇ ਪੈਰ ਗੁਰੂ ਸ਼ਬਦ ਦਾ ਅਭਿਆਸ ਕਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਖੀਰ ਨੂੰ ਉਹਨਾਂ ਦਾ ਆਵਾਗਾਉਣ ਤੋਂ ਨਿਬੇੜਾ ਹੋ ਜਾਂਦਾ ਹੈ, ਉਹਨਾਂ ਦਾ ਆਉਣਾ ਜਾਣਾ ਖਤਮ ਹੋ ਜਾਂਦਾ ਹੈ। ਸਤਿਗੁਰੂ ਜੀ ਨੇ ਸਾਨੂੰ ਵੀ ਉਪਦੇਸ਼ ਬਖਸ਼ਿਸ਼ ਕੀਤਾ, ਉਠਤ ਬੈਠਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ। ਗੁਰੂ ਦਾ ਸ਼ਬਦ ਅੱਠੇ ਪੈਰ ਹਿਰਦੇ ਵਿੱਚ ਚਿਤਾਰਨਾ, ਅਤੇ ਕਈ ਵਾਰ ਕਈ ਵੀਰ ਸਵਾਲ ਕਰਦੇ ਨੇ ਵੀ ਅਸੀਂ ਸ਼ਬਦ ਕਿਹੜਾ ਪ੍ਰਾਪਤ ਕਰੀਏ, ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਵਾਹਿਗੁਰੂ ਗੁਰ ਸ਼ਬਦ ਹੈ। ਸਤਸੰਗਤ ਜੀ, ਵਾਹਿਗੁਰੂ ਗੁਰਮੰਤਰ ਹੀ ਗੁਰੂ ਕੇ ਸਿੱਖ ਵਾਸਤੇ ਸ਼ਬਦ ਹੈ। ਵਾਹਿਗੁਰੂ ਗੁਰ ਸ਼ਬਦ ਦਾ ਹੀ ਅਭਿਆਸ ਕਰਨਾ, ਪਰ ਕਰਨਾ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਹੈ। ਜਦੋਂ ਆਪਾਂ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਲਵਾਂਗੇ ਤਾਂ ਪੰਜ ਪਿਆਰੇ ਸਾਨੂੰ ਇਹ ਗੁਰ ਸ਼ਬਦ ਦੀ ਦਾਤ ਦੇਣਗੇ। ਤਾਂ ਸਤਿਗੁਰੂ ਜੀ ਕਹਿੰਦੇ ਜਿਹੜੇ ਸ਼ਬਦ ਵਿੱਚ ਰੱਤੇ ਗਏ ਤਦਾਕਾਰ ਹੋਏ ਭਾਈ, ਫਿਰ ਉਹਨਾਂ ਦਾ ਅਖੀਰ ਨੂੰ ਨਿਬੇੜਾ ਹੁੰਦਾ ਹੈ, ਉਹ ਵਾਹਿਗੁਰੂ ਨਾਲ ਇੱਕ ਮਿੱਕ ਹੋ ਜਾਂਦੇ ਨੇ, ਆਵਾਗਾਉਣ ਵਿੱਚ ਨਹੀਂ ਪੈਂਦੇ।
ਨਾਨਕ ਨਾਮ ਰੱਤੇ ਸੇ ਸੱਚ ਸਮਾਣੇ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ कि जेडे नाम विच तदाकार होए ने ਉਹ ਸੱਚ ਵਿੱਚ ਸਮਾ ਗਏ ਅਤੇ ਉਹਨਾਂ ਦਾ ਫੇਰ ਸੰਸਾਰ ਵਿੱਚ ਆਉਣਾ ਜਾਣਾ ਨਹੀਂ ਹੁੰਦਾ। ਸੱਚ ਵਿੱਚ ਸਮਾਉਣਾ ਬੜਾ ਔਖਾ ਹੈ। ਸਤਸੰਗ ਸਾਡਾ ਮਨ ਹਮੇਸ਼ਾ ਨੀਵੇਂ ਪਾਸੇ ਨੂੰ ਜਾਂਦਾ ਹੈ, ਜਿਵੇਂ ਪਾਣੀ ਨਿਵਾਣ ਨੂੰ ਭੱਜਿਆ ਜਾਂਦਾ ਹੈ ਨਾ, ਪਰ ਉੱਚਾਈ ਵਾਲੇ ਪਾਸੇ ਖੜਨਾ ਹੋਵੇ ਤਾਂ ਬੜਾ ਔਖਾ ਹੁੰਦਾ ਹੈ। ਮਨ ਜਿਹੜਾ ਹੈ ਬੁਰਿਆਈਆਂ ਵਾਲੇ ਪਾਸੇ ਤਾਂ ਬਹੁਤ ਛੇਤੀ ਜਾਂਦਾ ਹੈ, ਪਰ ਕਿਤੇ ਚੰਗਿਆਈਆਂ ਵਾਲੇ ਪਾਸੇ ਖੜਨਾ ਹੋਵੇ, ਸਿਮਰਨ ਵਿੱਚ ਜੋੜਨਾ ਹੋਵੇ, ਗੁਰੂ ਕੀ ਸੰਗਤ ਵਿੱਚ ਆਉਣਾ ਹੋਵੇ ਤਾਂ ਬਹੁਤ ਔਖਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਨਾਨਕ ਨਾਮ ਰਤੇ ਸੇ ਸੱਚ ਸਮਾਣੇ। ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਿੱਚ ਤਦਾਕਾਰ ਹੋਏ ਉਹ ਸੱਚ ਵਿੱਚ ਸਮਾ ਗਏ।
ਬਾਹਰ ਨਾ ਭਵ ਜਲ ਫੇਰਾ,
ਬਾਹਰ ਫੇਰ ਦੁਬਾਰਾ ਉਹਨਾਂ ਦਾ ਸੰਸਾਰ ਵਿੱਚ ਫੇਰਾ ਨਹੀਂ ਪੈਂਦਾ। ਫਿਰ ਉਹ ਵਾਰ ਵਾਰ ਸੰਸਾਰ ਵਿੱਚ ਆਉਂਦੇ ਅਤੇ ਜਾਂਦੇ ਨਹੀਂ। ਇਸ ਆਵਾਗਾਉਣ ਦੇ ਚੱਕਰ ਤੋਂ ਬਚਣ ਵਾਸਤੇ ਸਤਿਗੁਰੂ ਜੀ ਨੇ ਸਾਨੂੰ ਗੁਰ ਸ਼ਬਦ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ। ਜਿੰਨਾ ਚਿਰ ਮਨੁੱਖ ਆਪ ਗੁਰੂ ਸ਼ਬਦ ਨਾਲ ਜੁੜ ਕੇ ਅਭਿਆਸ ਨਹੀਂ ਕਰਦਾ, ਉਹਨਾਂ ਚਿਰ ਉਹਦਾ ਆਵਾਗਾਉਣ ਤੋਂ ਛੁਟਕਾਰਾ ਨਹੀਂ ਹੋ ਸਕਦਾ। ਠੀਕ ਹੈ, ਸੰਸਾਰ ਦੀ ਰੀਤੀ ਅਨੁਸਾਰ ਅਸੀਂ ਪ੍ਰਾਣੀ ਦੇ ਅਕਾਲ ਚਲਾਣੇ ਤੋਂ ਬਾਅਦ ਆਪੋ ਆਪਣੇ ਧਰਮਾਂ ਅਨੁਸਾਰ ਰਸਮਾਂ ਰਿਵਾਜ ਕਰਦੇ ਹਾਂ, ਪਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਤਾਂ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਕਰਮੀ ਆਪੋ ਆਪਣੀ ਕਿ ਨੇੜਾ ਕਿ ਦੂਰ। ਜਿਹੋ ਜਿਹੋ ਜੇ ਕਿਸੇ ਜੀਵ ਨੇ ਕਰਮ ਕੀਤੇ ਨੇ, ਕੋਈ ਚੰਗੇ ਕਰਮ ਕਰਕੇ ਨਾਮ ਜਪ ਕੇ ਪਰਮਾਤਮਾ ਦੇ ਨੇੜੇ ਹੋ ਜਾਂਦਾ ਹੈ, ਸਤਸੰਗਾਂ ਜੀ ਕੋਈ ਮਾੜੇ ਕਰਮ ਕਰਕੇ ਪਰਮਾਤਮਾ ਤੋਂ ਦੂਰ ਚਲੇ ਜਾਂਦਾ ਹੈ। ਇਸ ਕਰਕੇ ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਸ਼ਬਦ ਨਾਲ ਤਦਾਕਾਰ ਹੋਣਾ। ਉਠਤ ਬੈਠਤ ਸੋਵਤ ਜਾਗਤ ਗੁਰਮੰਤਰ ਹਿਰਦੇ ਚਿਤਾਰ, ਅੱਠੇ ਪੈਰ ਗੁਰ ਸ਼ਬਦ ਦਾ ਧਿਆਨ ਕਰਨਾ, ਗੁਰ ਸ਼ਬਦ ਵਿੱਚ ਆਪਣੀ ਸੁਰਤ ਜੋੜਨੀ, ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਣ ਨਾਲ, ਹੱਥਾਂ ਪੈਰਾਂ ਦੇ ਨਾਲ ਕਾਰੋ ਵਿਹਾਰ ਵੀ ਕਰਨਾ ਹੈ, ਪਰ ਚਿੱਤ ਜਿਹੜਾ ਉਹ ਗੁਰੂ ਸ਼ਬਦ ਵਿੱਚ ਜੋੜ ਕੇ ਰੱਖਣਾ। ਤਾਂ ਸਤਿਗੁਰੂ ਜੀ ਕਹਿੰਦੇ ਫਿਰ ਸੰਸਾਰ ਦੇ ਅੰਦਰ ਦੁਬਾਰਾ ਦੁਬਾਰਾ ਆਉਣਾ ਜਾਣਾ ਨਹੀਂ ਹੋਵੇਗਾ।
ਮਾਇਆ ਮੋਹ ਸਭ ਬਰਲ ਹੈ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਾਇਆ ਦਾ ਮੋਹ ਇਹ ਸਾਰਾ ਝੱਲਾਪਣ ਹੈ, ਪਾਗਲਪਣ ਹੈ। ਪਰ ਜਿਹੜਾ ਜੀਵ ਇਸ ਨਾਲ ਜੁੜ ਜਾਂਦਾ ਹੈ ਨਾ, ਮਾਇਆ ਦੇ ਮੋਹ ਨਾਲ, ਸਤਸੰਗਾਂ ਜੀ ਇਹ ਮਾਇਆ ਦਾ ਮੋਹ ਉਸ ਨੂੰ ਵੀ ਪਾਗਲ ਕਰ ਦਿੰਦਾ ਹੈ। ਅਸੀਂ ਕਈ ਵਾਰ ਸੋਚਦੇ ਹਾਂ ਵੀ ਜਿਹਦੇ ਕੋਲ ਬਹੁਤੀ ਮਾਇਆ ਹੋਵੇ ਨਾ, ਉਹ ਵੀ ਪਾਗਲ ਬਣ ਜਾਂਦਾ ਹੈ, ਅਤੇ ਕਈ ਵਾਰ ਬਹੁਤੀ ਮਾਇਆ ਆ ਜਾਵੇ ਤਾਂ ਉਹ ਸਾਂਭਣ ਦੇ ਦੁੱਖੋਂ ਹੀ ਪਾਗਲ ਹੋ ਜਾਂਦਾ ਹੈ ਵੀ ਹੁਣ ਸਾਂਭਾ ਕਿਵੇਂ, ਕੋਈ ਲੁਟੇਰੇ ਲੁੱਟ ਕੇ ਨਾ ਲੈ ਜਾਣ, ਕੋਈ ਚੋਰੀ ਨਾ ਕਰ ਲਵੇ, ਜਾਂ ਕਿਤੇ ਟੈਕਸ ਵਾਲੇ ਨਾ ਆ ਜਾਣ। ਉਹ ਐਸੀਆਂ ਵਿਚਾਰਾਂ ਨੂੰ ਸੋਚਦਾ ਸੋਚਦਾ ਹੀ ਪਾਗਲ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ। ਜਿਸ ਘਰ ਦੇ ਅੰਦਰ ਮਾਇਆ ਦਾ ਮੋਹ ਬਹੁਤ ਹੈ ਨਾ, ਸਤਿਗੁਰੂ ਜੀ ਕਹਿੰਦੇ ਉਸ ਘਰ ਦੇ ਅੰਦਰ ਚਿੰਤਾ ਵੀ ਬਹੁਤ ਜ਼ਿਆਦਾ ਹੈ, ਚਿੰਤਾ ਸਾਂਭਣ ਦੀ ਹੈ। ਜਿਸ ਗ੍ਰਹਿ ਥੋੜ੍ਹੀ ਸੋ ਫਿਰੇ ਪਰਮੰਤਾ। ਜਿਸ ਘਰ ਵਿੱਚ ਘੱਟ ਹੈ, ਥੋੜ੍ਹੀ ਹੈ ਨਾ, ਉਹ ਓਮ ਭਰਮ ਦਾ ਫਿਰਦਾ ਹੈ, ਕਦੇ ਕੋਈ ਕੰਮ ਕਰਦਾ ਹੈ, ਕਦੇ ਕੋਈ ਕੰਮ ਕਰਦਾ ਹੈ ਵੀ ਇਹ ਬਹੁਤੀ ਹੋ ਜਾਵੇ, ਪਰ ਨਾ ਤਾਂ ਬਹੁਤੀ ਵਾਲਾ ਸੁਖੀ ਹੈ ਅਤੇ ਨਾ ਥੋੜ੍ਹੀ ਵਾਲਾ ਹੀ ਸੁਖੀ ਹੈ। ਸਤਿਗੁਰੂ ਜੀ ਨੂੰ ਪੁੱਛਿਆ, ਮਹਾਰਾਜ ਫਿਰ ਸੁਖੀ ਕੌਣ ਹੈ? ਤਾਂ ਸਤਿਗੁਰੂ ਜੀ ਕਹਿੰਦੇ, ਦੋਹੋਂ ਵਿਵਸਥਾ ਅਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਏ। ਇਹਨਾਂ ਦੋਹਾਂ ਅਵਸਥਾਵਾਂ ਤੋਂ ਜਿਹੜਾ ਮੁਕਤ ਹੈ ਨਾ, ਨਾ ਬਹੁਤੀ ਦੀ ਚਿੰਤਾ ਨਾ ਥੋੜ੍ਹੀ ਦੀ ਚਿੰਤਾ ਹੈ, ਸਤਿਗੁਰੂ ਜੀ ਕਹਿੰਦੇ ਉਹ ਬੰਦਾ ਸੁਖੀ ਹੈ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ, ਮਾਇਆ ਮੋਹ ਸਭ ਬਰਲ ਹੈ। ਮਾਇਆ ਦਾ ਮੋਹ ਇਹ ਸਾਰਾ ਪਾਗਲਪਣਾ ਹੈ, ਅਤੇ ਜਿਹੜਾ ਮਾਇਆ ਨਾਲ ਮੋਹ ਕਰਦਾ ਸਤਸੰਗ ਹੈ ਜੀ, ਇਹ ਉਸ ਨੂੰ ਵੀ ਪਾਗਲ ਹੀ ਕਰ ਦਿੰਦੀ ਹੈ।
ਦੂਜੇ ਭਾਏ ਖੁਆਈ ਰਾਮ,
ਦੂਜੇ ਭਾਏ ਦਵੈਤ ਭਾਵ ਨਾਲ ਜੁੜ ਕੇ, ਮਾਇਆ ਦੇ ਮੋਹ ਨਾਲ ਜੁੜ ਕੇ, ਹੇ ਭਾਈ ਮਨੁੱਖ ਸਦਾ ਖੁਆਈ ਦੁਖੀ ਹੁੰਦਾ ਹੈ।
ਮਾਤਾ ਪਿਤਾ ਸਭ ਹੇਤ ਹੈ।
ਹੁਣ ਮਾਇਆ ਦਾ ਮੋਹ ਦੱਸਦੇ ਨੇ ਸਤਸੰਗਤ ਜੀ। ਮਾਇਆ ਦੋ ਤਰ੍ਹਾਂ ਦੀ ਵਿਦਵਾਨਾਂ ਨੇ ਦਰਸਾਈ ਹੈ। ਇੱਕ ਜੜ ਮਾਇਆ ਹੈ, ਇੱਕ ਚੇਤਨ ਮਾਇਆ ਹੈ। ਜੜ ਮਾਇਆ ਜਿਹੜੀ ਆਪਾਂ ਵਰਤਦੇ ਹਾਂ ਨਾ ਕਾਗਜ਼ਾਂ ਦੀ, ਇਹ ਜੜ ਮਾਇਆ ਹੈ। ਔਰ ਚੇਤਨ ਮਾਇਆ ਜਿਹੜਾ ਸਾਡਾ ਪਰਿਵਾਰ ਹੈ, ਧੀਆਂ ਪੁੱਤਰ ਮਾਤਾ ਪਿਤਾ ਔਰਤ ਸੰਬੰਧੀ ਰਿਸ਼ਤੇਦਾਰ, ਇਹ ਸਾਰੀ ਚੇਤਨ ਮਾਇਆ ਹੈ। ਅਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਦਰਸਾਇਆ, ਮਾਤਾ ਪਿਤਾ ਸਭ ਹੇਤ ਹੈ। ਮਾਤਾ ਪਿਤਾ ਦਾ ਮੋਹ ਇਹ ਸਾਰਾ ਕੁਛ ਮਾਇਆ ਹੀ ਹੈ, ਕਿਉਂਕਿ ਜਿਸ ਮਾਇਆ ਦੇ ਵਿੱਚ ਪੈ ਕੇ ਜੀਵ ਪਾਗਲ ਹੁੰਦਾ ਹੈ ਨਾ, ਸਤਿਗੁਰੂ ਜੀ ਕਹਿੰਦੇ ਉਹ ਹੈ ਮਾਇਆ ਦਾ ਮੋਹ। ਤੇ ਮਾਤਾ ਪਿਤਾ ਇਹ ਸਾਰਾ ਹੇਤ ਮੋਹ ਹੈ।
ਹੇਤੇ ਪਲਚਾਈ ਰਾਮ,
ਜੀਵ ਪਰਿਵਾਰ ਨਾਲ ਮੋਹ ਕਰਕੇ ਭਾਈ ਪਲਚਾਈ ਦੁਖੀ ਹੁੰਦਾ ਹੈ, ਉਲਝਿਆ ਰਹਿੰਦਾ ਹੈ। ਕਦੇ ਪੁੱਤਰ ਨਾਲ ਮੋਹ ਕਰਦਾ ਹੈ, ਕਦੀ ਧੀਆਂ ਨਾਲ ਮੋਹ ਕਰਦਾ ਹੈ, ਪੋਤਰਿਆਂ ਨਾਲ ਮੋਹ ਕਰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸੇ ਤਾਣੀ ਵਿੱਚ ਹੀ ਉਲਝਿਆ ਰਹਿੰਦਾ ਹੈ। ਵੇਖੋ ਪਰਮਾਤਮਾ ਨੇ ਇਹ ਕਿੱਡੀ ਮਿੱਠੀ ਤਾਣੀ ਇਸ ਜੀਵ ਨੂੰ ਦਿੱਤੀ ਹੈ। ਇਹਦਾ ਚਿੱਤ ਪਰਮੇਸ਼ਰ ਦੇ ਨਾਮ ਵਾਲੇ ਪਾਸੇ ਨਹੀਂ ਜੁੜਦਾ, ਜਿੰਨਾ ਕਿ ਪਰਿਵਾਰ ਦੇ ਮੋਹ ਵਿੱਚ ਜੁੜਦਾ ਹੈ। ਜੇ ਕਿਤੇ ਇਹ ਇੰਨਾ ਪਰਮਾਤਮਾ ਦੇ ਨਾਮ ਨਾਲ ਮੋਹ ਕਰੇ ਤੇ ਜੀਵ ਦਾ ਪਾਰ ਉਤਾਰਾ ਹੋ ਜਾਵੇ। ਸਤਿਗੁਰੂ ਜੀ ਕਹਿੰਦੇ ਮਾਤਾ ਪਿਤਾ ਇਹ ਸਾਰਾ ਮੋਹ ਹੈ, ਤੇ ਜੀਵ ਮੋਹ ਦੇ ਵਿੱਚ ਹੀ ਉਲਝਿਆ ਹੋਇਆ ਹੈ।
ਹੇਤੇ ਪਲਚਾਈ ਪੁਰਬ ਕਮਾਈ,
ਪਰ ਜੋ ਇਸਨੇ ਪੂਰਬਲੇ ਜਨਮ ਵਿੱਚ ਕਮਾਇਆ, ਉਸ ਪੂਰਬਲੇ ਕਰਮ ਦੇ ਕਾਰਨ ਹੀ, ਪੂਰਬਲੀ ਕਮਾਈ ਦੇ ਕਾਰਨ ਹੀ ਸਤਿਗੁਰੂ ਜੀ ਕਹਿੰਦੇ ਨੇ ਇਹ ਮੋਹ ਦੇ ਵਿੱਚ ਪਲਚਿਆ ਹੋਇਆ ਹੈ। ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਨਾ, ਕੋਈ ਜਾਣੈ ਕਵਣ ਈਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕੀ ਨਿਰਮਲ ਰੀਤ। ਅੱਗੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ, ਇਸ਼ਟ ਮੀਤ ਬਣਤਾ ਸੁਤ ਬੰਧਪ, ਇਹ ਸਾਰੇ ਜਿਹੜੇ ਨੇ ਨਾ, ਇਹ ਸਾਨੂੰ ਪੂਰਬਲੇ ਸੰਯੋਗਾਂ ਕਰਕੇ ਮਿਲੇ, ਪਰ ਇਹਨਾਂ ਵਿੱਚੋਂ ਅੰਤ ਨੂੰ ਸਾਡੀ ਕੋਈ ਸਹਾਇਤਾ ਕਰਨ ਵਾਲਾ ਨਹੀਂ। ਸਤਿਗੁਰੂ ਜੀ ਕਹਿੰਦੇ ਪੂਰਬਲੀ ਕਮਾਈ ਕਰਕੇ ਇਹ ਜੀਵ ਸੋਮੋਹ ਦੇ ਵਿੱਚ ਫਸਿਆ ਉਲਝਿਆ ਹੋਇਆ ਹੈ।
ਮੇਟ ਨਾ ਸਕੈ ਕੋਈ,
ਹੁਣ ਉਸ ਪੂਰਬਲੀ ਕਮਾਈ ਨੂੰ ਕੋਈ ਵੀ ਮਿਟਾ ਨਹੀਂ ਸਕਦਾ।
ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖੈ,
ਜਿਸ ਪਰਮਾਤਮਾ ਨੇ ਸ੍ਰਿਸ਼ਟੀ ਦੀ ਸਾਜਣਾ ਕੀਤੀ ਹੈ, ਉਹ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ।
ਤਿਸ ਜੇਵਡ ਅਵਰ ਨਾ ਕੋਈ,
ਉਸ ਪਰਮਾਤਮਾ ਵਰਗਾ ਹੋਰ ਕੋਈ ਹੈ ਨਹੀਂ।
ਮਨ ਮੁਖ ਅੰਧਾ ਤਪ ਤਪ ਖਪੈ,
ਮਨ ਦੇ ਪਿੱਛੇ ਚੱਲਣ ਵਾਲਾ, ਮਨ ਦੀ ਗੱਲ ਮੰਨਣ ਵਾਲਾ, ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨ ਮੁਖ ਅਗਿਆਨਤਾ ਕਰਕੇ ਅੰਨਾ ਹੈ, ਵਿਕਾਰਾਂ ਕਰਕੇ ਤਪਦਾ ਹੈ, ਤਪ ਤਪ ਕੇ ਤੇ ਦੁਖੀ ਹੁੰਦਾ ਹੈ। ਜਿਵੇਂ ਹਜ਼ੂਰ ਨੇ ਜ਼ਿਕਰ ਕੀਤਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਇਹ ਜਿੰਦ ਇਹ ਮਨ ਵਾਰ ਵਾਰ ਤਪਦਾ ਹੈ, ਪਰ ਇਸ ਦਾ ਤਪਿਆ ਕਿਸੇ ਅਰਥ ਨਹੀਂ, ਸਾਰਾ ਹੀ ਬੇਕਾਰ ਹੈ। ਅਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮਨਮੁੱਖ, ਮਨ ਦੇ ਪਿੱਛੇ ਚੱਲਣ ਵਾਲਾ ਮਨੁੱਖ ਜਿਹੜਾ ਨਾ, ਉਹ ਅਗਿਆਨਤਾ ਕਰਕੇ ਅੰਨਾ ਹੈ ਅਤੇ ਵਿਸ਼ਿਆਂ ਵਿਕਾਰਾਂ ਕਰਕੇ ਵਾਰ ਵਾਰ ਤਪਦਾ ਹੈ ਅਤੇ ਦੁਖੀ ਹੁੰਦਾ ਹੈ।
ਬਿਨ ਸ਼ਬਦ ਦਾ ਸਾਂਤ ਨਾ ਆਈ,
ਗੁਰੂ ਦੇ ਸ਼ਬਦ ਤੋਂ ਬਗੈਰ ਕਿਸੇ ਨੂੰ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੋਈ। ਜਿੰਨਾ ਮਰਜ਼ੀ ਕੋਈ ਕਰਮ ਕਾਂਡੀ ਹੋਵੇ, ਜਿੰਨਾ ਚਿਰ ਗੁਰੂ ਸ਼ਬਦ ਦੀ ਪ੍ਰਾਪਤੀ ਨਾ ਹੋਵੇ, ਗੁਰੂ ਸ਼ਬਦ ਦਾ ਅਭਿਆਸ ਨਾ ਹੋਵੇ, ਉਹਨਾਂ ਚਿਰ ਮਨ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ।
ਨਾਨਕ ਬਿਨ ਨਾਵੈ ਸਭ ਕੋਈ ਭੁੱਲਾ,
ਹਜ਼ੂਰ ਕਥਨ ਕਰਦੇ ਨੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਸਭ ਕੋਈ ਭੁੱਲਾ, ਸਾਰੇ ਲੋਕ ਹੀ ਭੁੱਲੇ ਹੋਏ ਨੇ। ਕਿਸ ਵਿੱਚ?
ਮਾਇਆ ਮੋਹੇ ਖੁਆਈ,
ਮਾਇਆ ਦੇ ਮੋਹ ਵਿੱਚ ਪੈ ਕੇ ਤੇ ਖੁਆਰ ਹੋ ਰਹੇ ਨੇ, ਮਾਇਆ ਦੇ ਮੋਹ ਵਿੱਚ ਪੈ ਕੇ ਤੇ ਦੁਖੀ ਹੋ ਰਹੇ ਨੇ ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ।
ਇਹੋ ਜਗ ਜਲਤਾ ਦੇਖ ਕੇ,
ਸਹਿਬ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਤੀਜੇ ਬੰਦ ਵਿੱਚ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹੋ ਜਗ ਜਲਤਾ ਦੇਖ ਕੇ, ਇਹ ਸੰਸਾਰ ਤ੍ਰਿਸ਼ਨਾ ਈਰਖਾ ਅਗਿਆਨਤਾ ਦੀ ਅੱਗ ਵਿੱਚ ਸੜ ਰਿਹਾ ਹੈ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਭਾਈ ਸਾਹਿਬ ਜੀ ਕਹਿੰਦੇ ਨੇ ਬਾਬਾ ਦੇਖੈ ਧਿਆਨ ਧਰ, ਸਭ ਪ੍ਰਿਥਵੀ ਜਲਤੀ ਦਿਸਿਆ ਹੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਧਿਆਨ ਧਾਰ ਕੇ ਵੇਖਿਆ ਤੇ ਸਾਰੀ ਸ੍ਰਿਸ਼ਟੀ ਦੇ ਲੋਕ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਈਰਖਾ ਦੀ ਅੱਗ ਵਿੱਚ ਸੜਦੇ ਦਿਸੇ ਨੇ। ਤਾਂ ਹੀ ਹਜ਼ੂਰ ਨੇ ਸ਼ਾਂਤੀ ਵਰਤਾਉਣ ਵਾਸਤੇ, ਉਹਨਾਂ ਨੂੰ ਠੰਡ ਪਾਉਣ ਵਾਸਤੇ ਸੁਲਤਾਨਪੁਰ ਦੀ ਧਰਤੀ ਤੋਂ ਚੱਲਣਾ ਕੀਤਾ ਸੀ। ਸਤਸੰਗਤ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਜਗਤ ਜਲੰਦਾ ਰੱਖ ਲੈ। ਸਤਿਗੁਰੂ ਜੀ ਕਹਿੰਦੇ ਇਹ ਜਗਤ ਜਲੰਦਾ ਈਰਖਾ ਦੀ ਅੱਗ ਵਿੱਚ ਸੜੀ ਜਾਂਦਾ ਹੈ। ਜਿਵੇਂ ਚੇਤਰ ਦੇ ਮਹੀਨੇ ਵਿੱਚ ਬਹੁਤ ਤੇਜ਼ ਹਵਾਵਾਂ ਚੱਲਦੀਆਂ ਨੇ ਅਤੇ ਵਾਂਸ ਆਪਸ ਵਿੱਚ ਖੈਂਦੇ ਨੇ ਅਤੇ ਉਹਨਾਂ ਵਿੱਚੋਂ ਅੱਗ ਨਿਕਲਦੀ ਹੈ, ਉਸ ਅੱਗ ਦੇ ਨਾਲ ਸਾਰਾ ਜੰਗਲ ਜਿਹੜਾ ਹੈ ਨਾ, ਉਹ ਸੜ ਕੇ ਤਬਾਹ ਹੋ ਜਾਂਦਾ ਹੈ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹੇ ਰੀ, ਪਰ ਕੋਈ ਕੋਈ ਬੂਟਾ, ਕੋਈ ਕੋਈ ਦਰਖਤ ਹਰਿਆ ਭਰਿਆ ਰਹਿ ਜਾਂਦਾ ਹੈ ਜਿਹੜਾ ਪਾਣੀ ਦੇ ਕਿਨਾਰੇ ਹੁੰਦਾ ਹੈ। ਇਸੇ ਤਰ੍ਹਾਂ ਸੰਸਾਰ ਈਰਖਾ ਦੀ ਅੱਗ ਵਿੱਚ ਸੜ ਰਿਹਾ ਹੈ, ਪਰ ਕੋਈ ਕੋਈ ਜੀਵ ਬਚਿਆ ਹੈ ਜਿਹੜਾ ਗੁਰੂ ਸ਼ਬਦ ਦੇ ਆਸਰੇ ਹੈ। ਸਤਿਗੁਰੂ ਜੀ ਕਹਿੰਦੇ ਇਹੋ ਜਗ ਜਲਤਾ ਦੇਖ ਕੇ, ਇਸ ਸੰਸਾਰ ਨੂੰ ਈਰਖਾ ਦੀ ਅੱਗ ਵਿੱਚ ਸੜਦਿਆਂ ਦੇਖ ਕੇ,
ਭੱਜ ਪਏ ਹਰ ਸਰਣਾਈ ਰਾਮ,
ਹੇ ਭਾਈ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਭੱਜ ਕੇ ਜਾ ਪਓ।
ਅਰਦਾਸ ਕਰੀ ਗੁਰ ਪੂਰੇ ਅੱਗੇ
ਅਤੇ ਪੂਰੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਕਰੀ।
ਰੱਖ ਲੈ ਵਹੋ ਦੇਹੋ ਵਡਾਈ ਰਾਮ।
ਹੇ ਸਤਿਗੁਰੂ ਆਪ ਕਿਰਪਾ ਕਰਕੇ ਸਾਨੂੰ ਈਰਖਾ ਦਵੈਤ ਬਖੀਲੀ ਦੀ ਅੱਗ ਤੋਂ ਆਪ ਹੀ ਕਿਰਪਾ ਕਰਕੇ ਰੱਖ ਲਵੋ ਤੇ ਸਾਨੂੰ ਵਡਿਆਈ ਮਾਣ ਇੱਜ਼ਤ ਬਖਸ਼ੋ।
ਰੱਖ ਲੈਵਹੁ ਸਰਣਾਈ ਹਰ ਨਾਮ ਵਡਾਈ।
ਮਹਾਰਾਜ ਸਾਨੂੰ ਆਪਣੀ ਸ਼ਰਨ ਵਿੱਚ ਰੱਖੋ ਅਤੇ ਆਪਣੇ ਨਾਮ ਦੀ ਵਡਿਆਈ ਬਖਸ਼ਿਸ਼ ਕਰੋ।
ਤੁਧ ਜੀਵੜ ਅਵਰ ਨ ਦਾਤਾ।
ਤੁਹਾਡੇ ਵਰਗਾ ਹੋਰ ਕੋਈ ਦਾਤਾ ਨਹੀਂ।
ਸੇਵਾ ਲਾਗੇ ਸੇਵਡ ਭਾਗੇ।
ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਵਿੱਚ ਲੱਗੇ ਨੇ ਨਾ, ਸਤਿਗੁਰੂ ਜੀ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਹਨ।
ਯੁੱਗ ਯੁੱਗ ਇੱਕੋ ਜਾਤਾ।
ਉਹਨਾਂ ਨੇ ਚੌਹਾਂ ਯੁੱਗਾਂ ਦੇ ਵਿੱਚ ਇੱਕ ਪਰਮਾਤਮਾ ਨੂੰ ਜਾਣ ਲਿਆ।
ਜਤ ਸਤ ਸੰਜਮ ਕਰਮ ਕਮਾਵੈ।
ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਾਤ ਸਤ ਸੰਜਮ ਕਰਮ ਕਮਾਵੈ। ਜਤ ਰੱਖਣਾ ਕਾਮ ਵਾਸ਼ਨਾ ਨੂੰ ਰੋਕਣਾ, ਸਤ ਰੱਖਣਾ ਆਪਣੇ ਆਚਾਰ ਨੂੰ ਉੱਚਾ ਰੱਖਣਾ, ਸੰਜਮ ਆਪਣੀਆਂ ਇੰਦਰੀਆਂ ਨੂੰ ਆਪਣੇ ਅਧੀਨ ਕਰ ਲੈਣਾ। ਸਤਿਗੁਰੂ ਜੀ ਕਹਿੰਦੇ ਐਸੇ ਬਹੁਤ ਕਰਮ ਕਮਾਵੇ
ਬਿਨ ਗੁਰ ਗਤ ਨਹੀਂ ਪਾਈ।
ਪਰ ਗੁਰੂ ਤੋਂ ਬਗੈਰ ਗਤ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਭਾਵੇਂ ਕੋਈ ਜਤ ਰੱਖ ਲਵੇ, ਭਾਵੇਂ ਕੋਈ ਸਤ ਰੱਖ ਲਵੇ, ਭਾਵੇਂ ਕੋਈ ਇੰਦਰੀਆਂ ਦਾ ਦਮਨ ਕਰੇ, ਪਰ ਜਿੰਨਾ ਚਿਰ ਗੁਰੂ ਸ਼ਬਦ ਨਾਲ ਨਹੀਂ ਜੁੜਦਾ ਉਹਨਾਂ ਚਿਰ ਉਹਨੂੰ ਮੁਕਤੀ ਦੀ ਪ੍ਰਾਪਤੀ ਨਹੀਂ। ਗੁਰਮਤ ਦੇ ਵਿੱਚ ਜਤ ਰੱਖਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ। ਜਿਸ ਬੀਬੀ ਨਾਲ ਜਿਸ ਔਰਤ ਦੇ ਨਾਲ ਸ਼ਾਦੀ ਹੋਈ ਹੈ ਨਾ, ਉਸ ਔਰਤ ਤੋਂ ਬਗੈਰ ਹੋਰ ਕਿਸੇ ਵੱਲ ਮੰਦੀ ਨਿਗਾਹ ਨਾਲ ਨਹੀਂ ਝਾਕਣਾ। ਪਰ ਔਰਤਾਂ ਨੂੰ ਮਾਵਾਂ ਭੈਣਾਂ ਅਤੇ ਧੀਆਂ ਕਰਕੇ ਜਾਣਨਾ, ਇਹ ਗੁਰਮਤ ਵਿੱਚ ਜਾਤ ਦੀ ਨਿਸ਼ਾਨੀ ਹੈ। ਔਰ ਸਤਸੰਗਤ ਜੀ ਇਸੇ ਤਰ੍ਹਾਂ ਆਪਣੇ ਸੰਜਮ ਆਪਣੇ ਆਚਾਰ ਨੂੰ ਉੱਚਾ ਰੱਖਣਾ ਅਤੇ ਜੈਸਾ ਅਕਾਲ ਪੁਰਖ ਵਾਹਿਗੁਰੂ ਨੇ ਬੇਤ ਧਨ ਦਿੱਤਾ ਹੈ ਨਾ, ਉਹਦੇ ਵਿੱਚੋਂ ਸਤ ਦਾਨ ਵੀ ਕਰਨਾ ਹੈ। ਕਿਸ ਖਾਜਾ ਕਿਸ ਧਰ ਜਾਈਏ, ਜੇ ਬਾਹਰ ਦੁਨੀਆ ਆਈਏ, ਸਤਿਗੁਰੂ ਜੀ ਕਹਿੰਦੇ ਕੁਛ ਖਾ ਲਈਏ ਕੁਛ ਦਾਨ ਕਰ ਜਾਈਏ, ਜੇ ਕਿਤੇ ਫਿਰ ਸੰਸਾਰ ਵਿੱਚ ਆਉਣਾ ਪਿਆ ਤੇ ਫਿਰ ਉਹ ਸਾਨੂੰ ਮਿਲੇਗਾ। ਜਤ ਸਤ ਸੰਜਮ ਕਰਮ ਕਮਾਵੈ ਬਿਨ ਗੁਰ ਗਤ ਨਹੀਂ ਪਾਈ। ਜਤ ਰੱਖ ਲਿਆ, ਸਤ ਰੱਖ ਲਿਆ, ਇੰਦਰੀਆਂ ਦਾ ਦਮਨ ਕੀਤਾ, ਐਸੇ ਕਰਮ ਤਾਂ ਬਹੁਤ ਕੀਤੇ ਪਰ ਗੁਰੂ ਸ਼ਬਦ ਨਾਲ ਨਹੀਂ ਜੁੜਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਸ ਜੀਵ ਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੋਈ।
ਨਾਨਕ ਤਿਸ ਨੂੰ ਸ਼ਬਦ ਬੁਝਾਏ।
ਹਜ਼ੂਰ ਕਥਨ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਉਸ ਨੂੰ ਸ਼ਬਦ ਦੁਆਰਾ ਸਮਝਾਉਂਦਾ ਹੈ।
ਜੋ ਜਾਏ ਪਵੇ ਹਰ ਸਰਣਾਈ।
ਜਿਹੜਾ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਜਾ ਪੈਂਦਾ ਹੈ, ਪਰਮੇਸ਼ਰ ਉਹਨੂੰ ਸ਼ਬਦ ਦੀ ਰਾਹੀਂ ਸਮਝਾ ਦਿੰਦਾ ਹੈ।
ਜੋ ਹਰ ਮਤ ਦੇ ਸਾ ਊ ਪੂਜੈ।
ਜੋ ਵਾਹਿਗੁਰੂ ਨੇ ਮਤ ਅਕਲ ਦਿੱਤੀ ਹੈ, ਸਤਿਗੁਰੂ ਜੀ ਕਹਿੰਦੇ ਉਹੀ ਮਤ ਜਿਹੜੀ ਸੰਸਾਰ ਵਿੱਚ ਪ੍ਰਗਟ ਹੁੰਦੀ ਹੈ।
ਹੋਰ ਮਤ ਨਾ ਕਾਈ ਰਾਮ।
ਹੇ ਭਾਈ ਹੋਰ ਕੋਈ ਮਤ ਸਿਆਣਪ ਨਹੀਂ ਚੱਲਦੀ।
ਅੰਤਰ ਬਾਹਰ ਏਕ ਤੂੰ ਆਪੇ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅੰਤਰ ਬਾਹਰ ਏਕ ਤੂੰ, ਅੰਦਰ ਤੇ ਬਾਹਰ ਇੱਕ ਤੂੰ ਆਪ ਹੀ ਆਪ ਹੈ। ਅੰਦਰ ਵੀ ਹੈ ਸਾਡੇ ਤੇ ਬਾਹਰ ਵੀ ਹੈ, ਇੱਕ ਤੂੰ ਹੇ ਪਰਮਾਤਮਾ, ਤੂੰ ਇੱਕ ਹੀ ਸਾਰੇ ਵਰਤ ਰਿਹਾ ਹੈ।
ਆਪੇ ਦੇਹ ਬੁਝਾਈ ਰਾਮ।
ਆਪ ਹੀ ਜੀਵਾਂ ਨੂੰ ਭਾਈ ਸਮਝਾ ਦਿੰਦਾ ਹੈ।
ਆਪੇ ਦੇਹ ਬੁਝਾਈ ਅਵਰ ਨ ਭਾਈ।
ਤੇ ਆਪ ਹੀ ਜਿਸ ਨੂੰ ਸਮਝਾ ਦਿੰਦਾ ਹੈ ਉਸ ਨੂੰ ਹੋਰ ਕੋਈ ਵੀ ਅਕਲ ਚੰਗੀ ਨਹੀਂ ਲੱਗਦੀ।
ਗੁਰਮੁਖ ਹਰ ਰਸ ਚਾਖਿਆ,
ਜਿਨ੍ਹਾਂ ਦਾ ਮੁਖ ਗੁਰੂ ਵੱਲਿਆ ਉਹਨਾਂ ਗੁਰਮੁਖਾਂ ਨੇ ਪਰਮਾਤਮਾ ਦੇ ਨਾਮ ਰਸ ਨੂੰ ਚੱਖਿਆ ਹੈ।
ਦਰ ਸੱਚ ਸਦਾ ਹੈ ਸੱਚਾ,
ਉਸ ਸੱਚੇ ਦੇ ਦਰਬਾਰ ਵਿੱਚ ਉਹ ਜੀਵ ਸਦਾ ਹੀ ਸੱਚਾ ਹੈ।
ਸੱਚੇ ਸ਼ਬਦ ਸੁਭਾਖਿਆ,
ਜਿਸ ਨੇ ਸੱਚੇ ਸ਼ਬਦ ਨਾਲ ਜੁੜ ਕੇ ਸੱਚੇ ਨੂੰ ਉਚਾਰਨ ਕੀਤਾ, ਜਿਸ ਨੇ ਉਸ ਵਾਹਿਗੁਰੂ ਦੀ ਉਪਮਾ ਕੀਤੀ, ਉਸ ਦੀ ਵਡਿਆਈ ਕੀਤੀ, ਉਸ ਦਾ ਨਾਮ ਜਪਿਆ, ਵਿੱਚ ਦੁਨੀਆ ਸੇਵਾ ਕਮਾਈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਵਾਹਿਗੁਰੂ ਦੇ ਦਰਬਾਰ ਵਿੱਚ ਵੀ ਸੱਚਾ ਹੈ।
ਘਰ ਮੈਂ ਨਿਜ ਘਰ ਪਾਇਆ,
ਉਹਨਾਂ ਨੇ ਸਰੀਰ ਘਰ ਦੇ ਵਿੱਚ ਹੀ ਸਰੂਪ ਘਰ ਨੂੰ ਪ੍ਰਾਪਤ ਕਰ ਲਿਆ ਹੈ।
ਸਤਿਗੁਰ ਦੇ ਵਡਾਈ,
ਸਤਿਗੁਰੂ ਜੀ ਨੇ ਇਹ ਉਹਨਾਂ ਨੂੰ ਮਾਣ ਸਤਿਕਾਰ ਬਖਸ਼ਿਸ਼ ਕੀਤਾ, ਜਿਵੇਂ ਹਜ਼ੂਰ ਨੇ ਜ਼ਿਕਰ ਕੀਤਾ ਨਾ, ਘਰ ਮਹਿ ਘਰ ਦੇ ਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ। ਜਿਹੜਾ ਸਰੀਰ ਘਰ ਦੇ ਵਿੱਚ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਰੂਪ ਘਰ ਨੂੰ ਦਿਖਾ ਦੇਵੇ, ਉਹੀ ਭਾਈ ਸੁਜਾਨ ਸ੍ਰੇਸ਼ਟ ਚਤੁਰ ਸਿਆਣਾ ਗੁਰੂ ਹੈ। ਅਤੇ ਸੰਸਾਰ ਵਿੱਚ ਐਸਾ ਕੋਈ ਮਨੁੱਖ ਨਹੀਂ ਜਿਹੜਾ ਇਸ ਸਰੀਰ ਘਰ ਦੇ ਅੰਦਰ ਉਸ ਪਰਮਾਤਮਾ ਦੇ ਘਰ ਨੂੰ ਵਿਖਾ ਸਕੇ। ਗੁਰੂ ਦਾ ਸ਼ਬਦ ਹੀ ਇਹ ਕਿਰਪਾ ਕਰਦਾ ਹੈ। ਜਦੋਂ ਅਸੀਂ ਸ਼ਬਦ ਸੁਰਤ ਦਾ ਸੁਮੇਲ ਕਰਦੇ ਹਾਂ ਨਾ, ਤੇ ਸਾਡੀ ਸੁਰਤ ਜਿਹੜੀ ਹੈ ਇਹ ਗੁਰੂ ਦੇ ਸ਼ਬਦ ਨਾਲ ਮਿਲ ਕੇ ਸਰੂਪ ਘਰ ਵਿੱਚ ਪਹੁੰਚ ਜਾਂਦੀ ਹੈ। ਘਰ ਮਹਿ ਨਿਜ ਘਰ ਪਾਇਆ, ਸਤਿਗੁਰ ਦੇ ਵਡਾਈ। ਇਸ ਸਰੀਰ ਘਰ ਦੇ ਵਿੱਚ ਹੀ ਆਪਣੇ ਨਿਜ ਘਰ ਸਰੂਪ ਘਰ ਨੂੰ ਪ੍ਰਾਪਤ ਕਰ ਲਿਆ। ਅਸੀਂ ਕਈ ਵਾਰ ਸੰਸਾਰ ਦੇ ਘਰਾਂ ਨੂੰ ਆਪਣਾ ਘਰ ਮੰਨੀ ਬੈਠੇ ਹਾਂ, ਇਹ ਮੇਰਾ ਘਰ ਹੈ। ਪਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਲਿਆ, ਇੱਥੇ ਤਾਂ ਕਈਆਂ ਨੇ ਆਣ ਕੇ ਬੈਠੇ ਅਤੇ ਕਈਆਂ ਨੇ ਬੈਠਣਾ ਹੈ, ਤੇਰਾ ਇਹ ਨਿੱਜ ਘਰ ਨਹੀਂ, ਡੱਡਾ ਡੇਰਾ ਇਹੋ ਨਹੀਂ, ਜਹ ਡੇਰਾ ਤਹ ਜਾਣ, ਉਹ ਆ ਡੇਰਾ ਕੋ ਸੰਜਮੋ ਗੁਰ ਕਾ ਸ਼ਬਦ ਪਛਾਣ। ਗੁਰੂ ਦੇ ਸ਼ਬਦ ਨਾਲ ਜੁੜਿਆ ਹੀ ਉਸ ਘਰ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਬੱਧਾ ਘਰ ਤਹਾਂ, ਜਿੱਥੇ ਮਿਰਤ ਨਾ ਜਨਮ ਜਰਾ। ਸਰੀਰ ਘਰ ਦੇ ਵਿੱਚ ਹੀ ਇਸ ਜੀਵ ਨੇ ਆਪਣੇ ਸਰੂਪ ਘਰ ਨੂੰ ਪ੍ਰਾਪਤ ਕਰ ਲਿਆ, ਪਰ ਇਹ ਵਡਿਆਈ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ।
ਨਾਨਕ ਜੋ ਨਾਮ ਰਤੇ ਸੇਈ ਮਹਿਲ ਪਾਏ ਨਾ।
ਹਜ਼ੂਰ ਕਥਨ ਕਰਦੇ ਨੇ ਜਿਹੜੇ ਪਰਮਾਤਮਾ ਦੇ ਨਾਮ ਵਿੱਚ ਤਦਾਕਾਰ ਹੋਏ ਨੇ, ਉਹੀ ਜੀਵ ਉਹੀ ਮਨੁੱਖ ਪਰਮਾਤਮਾ ਦੇ ਸਰੂਪ ਘਰ ਨੂੰ ਪ੍ਰਾਪਤ ਕਰਦੇ ਹਨ।
ਮਤ ਪ੍ਰਵਾਨ ਸੱਚ ਸਾਈ,
ਸਤਸੰਗਾ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਮਤ ਉਹਨਾਂ ਦੀ ਅਕਲ ਪਰਮਾਣੀਕ ਹੈ। ਭਾਵੇਂ ਹਜ਼ੂਰ ਨੇ ਅਕਲ ਦੇ ਬਾਰੇ ਵੀ ਗੁਰਬਾਣੀ ਵਿੱਚ ਜ਼ਿਕਰ ਕੀਤਾ, ਅਕਲੀ ਪੜ੍ਹ ਕੇ ਬੁੱਝ ਗਏ, ਅਕਲੀ ਕੀਚੈ ਦਾਨ। ਅਕਲ ਦੇ ਨਾਲ ਹੀ ਉਸ ਪਰਮਾਤਮਾ ਨੂੰ ਵਿਚਾਰਿਆ ਜਾ ਸਕਦਾ ਹੈ, ਕਿਉਂਕਿ ਜਿਸ ਕੋਲ ਅਕਲ ਨਹੀਂ ਉਸ ਪਰਮਾਤਮਾ ਦੀ ਵਿਚਾਰ ਵੀ ਨਹੀਂ ਕਰ ਸਕਦਾ। ਪਸ਼ੂ ਕੋਲ ਇੰਨੀ ਅਕਲ ਨਹੀਂ, ਸਤਸੰਗਤ ਜੀ, ਇਸੇ ਕਰਕੇ ਪਸ਼ੂ ਨੇ ਕਦੇ ਸੰਗਤ ਨਹੀਂ ਕੀਤੀ, ਪਸ਼ੂਆਂ ਦੇ ਕਦੇ ਕੀਰਤਨ ਦਰਬਾਰ ਵੀ ਨਹੀਂ ਹੋਏ। ਕੀਰਤਨ ਦਰਬਾਰ ਵਿੱਚ ਵੀ ਮਨੁੱਖ ਹੀ ਜਾਂਦਾ ਹੈ, ਸ਼ਬਦ ਦਰਬਾਰ ਵਿੱਚ ਵੀ ਹਾਜ਼ਰੀ ਮਨੁੱਖ ਹੀ ਭਰਦਾ, ਪਸ਼ੂਆਂ ਨੇ ਕਦੇ ਨਹੀਂ ਕੀਤੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਨਾਮ ਵਿੱਚ ਤਦਾਕਾਰ ਹੋਏ ਨੇ ਨਾ, ਉਹਨਾਂ ਨੂੰ ਸਰੂਪ ਘਰ ਦੀ ਪ੍ਰਾਪਤੀ ਹੁੰਦੀ ਹੈ, ਉਹਨਾਂ ਦੀ ਮਤ ਫਿਰ ਜਿਹੜੀ ਇਹ ਪਰਮਾਣੀਕ ਹੈ। ਸੱਚ ਸਾਈ, ਸਾਈ ਦਾ ਅਰਥ ਹੈ ਉਹ, ਸੱਚ ਦਾ ਅਰਥ ਹੈ ਸਤ ਸਰੂਪ ਵਾਹਿਗੁਰੂ ਦੇ ਦਰ ਉਹ ਪ੍ਰਵਾਨ ਹੁੰਦੇ ਨੇ। ਸਤਸੰਗਤ ਜੀ, ਜਿਨ੍ਹਾਂ ਦੀ ਚੰਗੀ ਮਤ ਹੈ, ਜਿਨ੍ਹਾਂ ਨੂੰ ਚੰਗੀ ਅਕਲ ਆ ਜਾਵੇ, ਅਕਲ ਦੀ ਪ੍ਰਾਪਤੀ ਕਰਕੇ ਮਨੁੱਖ ਕਈ ਵਾਰ ਆਪਣੇ ਬੱਚਿਆਂ ਨੂੰ ਸਕੂਲ ਪਾਉਂਦਾ ਹੈ ਵੀ ਇਹਨੂੰ ਚੰਗੀ ਅਕਲ ਆ ਜਾਵੇ, ਇਹ ਚੰਗਾ ਪੜ੍ਹ ਲਿਖ ਜਾਵੇ, ਪਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਜੇ ਅਕਲ ਲੈਣੀ ਹੈ ਨਾ ਤਾਂ ਗੁਰੂ ਸ਼ਬਦ ਨਾਲ ਜੁੜ, ਗੁਰੂ ਕੀ ਸੰਗਤ ਕਰਿਆ ਕਰ, ਗੁਰੂ ਕੀ ਸੰਗਤ ਵਿੱਚੋਂ ਹੀ ਚੰਗੀ ਅਕਲ ਪ੍ਰਾਪਤ ਹੋਵੇਗੀ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਹੁਕਮ ਵਿੱਚ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਵਾਗਾਉਣ ਤੋਂ ਬਚਣਾ ਤਾਂ ਗੁਰੂ ਸ਼ਬਦ ਨਾਲ ਜੁੜੀਏ, ਔਰ ਮਾਇਆ ਦੇ ਮੋਹ ਤੋਂ ਵੀ ਗੁਰੂ ਦਾ ਸ਼ਬਦ ਹੀ ਸਾਨੂੰ ਬਚਾ ਸਕਦਾ ਹੈ। ਇਸ ਸੰਸਾਰ ਦੀ ਅੱਗ ਤੋਂ ਬਚਣ ਵਾਸਤੇ ਵੀ ਸਾਨੂੰ ਗੁਰੂ ਦੀ ਸ਼ਰਨ ਗ੍ਰਹਿਣ ਕਰਨੀ ਪਵੇਗੀ। ਚੰਗੀ ਅਕਲ, ਚੰਗੀ ਮੱਤ ਲੈਣ ਵਾਸਤੇ ਵੀ ਸਾਨੂੰ ਗੁਰੂ ਦੇ ਦਰਬਾਰ ਵਿੱਚ ਆਉਣਾ ਪਵੇਗਾ, ਕਿਉਂਕਿ ਉਹ ਮੱਤ ਜਿਹੜੀ ਪ੍ਰਭੂ ਦੇ ਦਰ ਪ੍ਰਵਾਨ ਹੁੰਦੀ ਹੈ ਨਾ, ਉਹ ਗੁਰੂ ਅਤੇ ਗੁਰੂ ਕੀ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਘਰ ਮੈਂ ਨਿਜ ਘਰ ਪਾਇਆ
ਸਤਿਗੁਰ ਦੇ ਵਡਾਈ, ਨਾਨਕ ਜੋ ਨਾਮ ਰਤੇ ਸੇਈ ਮਹਿਲ ਪਾਏ ਨਾ, ਮਤ ਪਰਵਾਨ ਸੱਚ ਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।